ਨਾ ਰਸਨਾ ਦੇ ਨਾਲ ਪਰਮੇਸ਼ੁਰ ਦਾ ਨਾਮ ਜਪਿਆ, ਨਾ ਕੀਰਤਨ ਦੇ ਵਿੱਚ ਰਸਨਾ ਦੇ ਨਾਲ ਬੋਲਿਆ। ਮਹਾਰਾਜ ਕਹਿੰਦੇ ਫਿਰ ਕਦੋਂ ਉਸੇ ਦੇ ਆਵੇ, ਫਿਰ ਇਹ ਦਿਨ ਆਜੂ ਮੁੜ ਕੇ ਜਿਹੜਾ ਆਏ ਤੁਸੀਂ ਹੁਣ ਬੈਠੇ ਹੋ। ਇਹ ਤਾਂ ਪੱਤੇ ਝੜ ਗਏ ਦਰਖਤ ਦੇ ਉੱਤੋਂ, ਮੁੜ ਕੇ ਨਹੀਂ ਹੈ ਜੁੜਨੇ, ਸਮਾਂ ਲੰਘ ਗਿਆ, ਮੁੜੇ ਸਮਾਂ ਨਹੀਂ ਦੁਬਾਰਾ ਬਣਨਾ। ਤਰ ਪਰ ਪੁੱਛਣੇ ਨੈ ਪਾਤ ਜੁੜਤੇ, ਕਹਿੰਦੇ ਦਰਖਤੋਂ ਪੱਤੇ ਗਿਰ ਗਏ, ਹੁਣ ਜੋੜ ਲਓਗੇ ਤੁਸੀਂ ਦੁਬਾਰਾ? ਜਮ ਮੱਗ ਗਾਉਣ ਅਕੇਲੀ, ਅਤੇਰੀ ਜਿੰਦ ਨੇ ਇਕੱਲੀ ਨੇ ਜਾਣਾ ਜਮਾਂ ਦੇ ਰਸਤੇ 'ਚ। ਬਿਨਵੰਤ ਨਾਨਕ ਬਿਨ ਹਾਰ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ, ਨਾਮ ਤੋਂ ਬਗੈਰ ਔਖਾ ਹੋ ਕੇ ਸੰਸਾਰ ਦੇ ਵਿੱਚ ਫਿਰੇਗਾ। ਤੋ ਮਹਾਰਾਜ ਕਹਿਣ ਲੱਗੇ ਪੰਡਿਤ ਜੀ, ਕੋਈ ਵੀ ਬੰਦਾ ਪਾਪ ਕਰਦਾ, ਉਹ ਜੋ ਰਸਤਾ ਤੁਸੀਂ ਦੱਸਿਆ ਉਸ ਰਸਤੇ ਜਾਣਾ ਪੈਂਦਾ, ਗੁਰੂ ਨਾਨਕ ਨੇ ਫਰਮਾਨ ਕੀਤਾ। ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜੇ ਪੈਂਦੇ ਮਹਾਂ ਅੰਧ ਗਵਾਰਾ, ਹਰ ਕਾ ਨਾਮ ਤੈ ਸੰਗ ਗਿਆ, ਜੈ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤੈ ਨਾਲ ਪਛਾਣ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੂੰ ਉੱਪਰ ਛਾਣ, ਜੈ ਤ੍ਰਿਖਾ ਮੰਤ ਜੇ ਅਕਰਖ ਹੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖ। ਜੇ ਤਾਂ ਨਾਮ ਜਪਿਆ ਹੋਇਆ ਫਿਰ ਤਾਂ ਕੁਛ ਮਿਲ ਜਾਂਦਾ, ਨਹੀਂ ਭੁੱਖਾ ਮਰਦਾ। ਇੱਥੇ ਹੀ ਚੰਡੀਗੜ੍ਹ 'ਚ ਅਸੀਂ 34 ਸੈਕਟਰ ਰਹਿੰਦੇ, ਇੱਕ ਬੀਬੀ ਸੀ ਇੱਥੇ, ਉਹ 34 ਸੈਕਟਰ ਦੇ ਗੁਰਦੁਆਰੇ ਨੂੰ ਪੋਟਲੀਆਂ ਬੰਨ ਕੇ ਲੈ ਕੇ ਜਾਇਆ ਕਰੇ। ਇੱਕ ਦਿਨ ਬੀਬੀ ਜੀ ਤੁਹਾਡੇ ਕਹਿਣ ਲੱਗੇ, ਕਹਿੰਦੇ ਭੈਣ ਇਹ ਇੰਨੀਆਂ ਪੋਟਲੀਆਂ ਜੇ ਕੀ ਚੱਕਦੀ ਹੁੰਦੀ ਹੈ? ਕਹਿੰਦੀ ਬਹਿ ਜਾਓ ਮੇਰੇ 'ਤੇ ਗੱਲ ਸੁਣ ਲਓ। ਕਹਿੰਦੀ ਮੈਂ ਮਰ ਗਈ ਸੀਗੀ, ਮੈਨੂੰ ਲੈ ਗਏ ਸੀ, ਪਾਠ ਤਾਂ ਮੈਂ ਕਰਦੀ ਹੁੰਦੀ, ਗੁਰਦੁਆਰੇ ਵੀ ਆਉਂਦੀ ਹੁੰਦੀ, ਜਮਦੂਤ ਤਾਂ ਨਹੀਂ ਆਏ, ਬੰਦੇ ਤਾਂ ਸੀਗੇ ਪਰ ਉਪਰੇ ਸੀਗੇ। ਕਹਿੰਦੇ ਮੈਨੂੰ ਰਸਤੇ 'ਚ ਬਹੁਤ ਪਿਆਸ ਲੱਗੀ, ਜੈ ਤ੍ਰਿਖਾ ਮੰਤ ਦੇ ਆਕਰਖ ਹੈ, ਬਹੁਤ ਪਿਆਸ ਲੱਗਦੀ ਹੈ। ਹੁਣ ਜੇ ਤਾਂ ਨਾਮ ਜਪਿਆ ਹੁੰਦਾ ਫਿਰ ਤਾਂ ਅੰਮ੍ਰਿਤ ਵਰਸਦਾ, ਦਾਨ ਕਰਿਆ ਹੁੰਦਾ ਤਾਂ ਵੀ ਪਾਣੀ ਮਿਲ ਜਾਂਦਾ। ਕਹਿੰਦੀ ਪਾਣੀ ਆ ਗਿਆ, ਜਾਂ ਮੈਂ ਵਾਰ ਵਾਰ ਬੇਨਤੀਆਂ ਕਰੀਆਂ, ਜਿਹੜੇ ਬਰਤਨ ਨੂੰ ਮੈਂ ਹੱਥ ਲਾਵਾਂ ਪਾਣੀ ਬੇਅੰਤ ਕਿਸਮ ਦਾ ਆ ਗਿਆ। ਕਹਿੰਦੇ ਉਹਦੇ 'ਚੋਂ ਆਵੇ ਹੀ ਨਾ ਕੋਈ, ਸੁੱਕ ਜਾਵੇ, ਦੂਜੇ ਨੂੰ ਫੜਾ ਉਹ ਵੀ ਸੁੱਕ ਗਿਆ, ਤੀਜੇ ਨੂੰ ਫੜਿਆ ਕਹਿੰਦੀ ਉਹ ਵੀ ਸੁੱਕ ਗਿਆ। ਕਹਿੰਦੀ ਮੈਂ ਬੇਨਤੀ ਕਰੀ, ਭਾਈ ਮੈਨੂੰ ਬਹੁਤ ਪਿਆਸ ਲੱਗੀ ਹੋਈ ਹੈ, ਕੋਈ ਬੰਦੋਬਸਤ ਕਰੋ, ਇਹ ਤਾਂ ਪਾਣੀ ਸੁੱਕ ਜਾਂਦਾ ਜਦ ਮੈਂ ਹੱਥ ਲਾਉਂਦੀ ਹਾਂ। ਉਹ ਕਹਿੰਦੇ ਬੀਬੀ ਤੈਂ ਕਦੇ ਕਿਸੇ ਨੂੰ ਪਾਣੀ ਪਿਲਾਇਆ ਸੀ ਜਦ ਤੂੰ ਸਰੀਰ ਵਿੱਚ ਸੰਸਾਰ ਸੀ? ਇੱਥੇ ਤਾਂ ਬੀਜਿਆ ਹੋਏ ਵੱਢਣਾ ਪੈਂਦਾ, ਜੇ ਤਾਂ ਇਹ ਬੀਜਿਆ ਹੀ ਨਹੀਂ ਹੈ ਫਿਰ ਇੱਥੇ ਕੀ ਖਾਵੇਗਾ? ਇੱਥੇ ਕੁਛ ਨਹੀਂ ਮਿਲਦਾ, ਫਿਰ ਹੁਣ ਨਹੀਂ ਪਾਣੀ ਮਿਲਣਾ, ਕਿਉਂਕਿ ਤਾਂ ਪਾਣੀ ਸ਼ਹਿਰ 'ਚ ਤਾਂ ਕੋਈ ਬੰਦੋਬਸਤ ਨਹੀਂ ਵੀ ਅਸੀਂ ਪਾਣੀ ਪਿਲਾ ਦਈਏ ਕਿਸੇ ਨੂੰ, ਆ ਪਸ਼ੂਆਂ ਨੂੰ ਵੀ ਨਹੀਂ ਪਿਲਾ ਸਕਦੇ, ਆ ਪੰਛੀਆਂ ਵਾਸਤੇ ਨਹੀਂ ਵੀ ਕੋਈ ਬਰਤਨ ਰੱਖ ਦਈਏ ਭਰ ਕੇ ਵੀ ਇੰਨੇ ਪੰਛੀ ਹੈ, ਲਾਈਫ ਹੈ ਸਾਡੇ ਨਾਲ ਦੀ, ਇਹ ਚਿੜੀਆਂ ਨੇ ਪਾਣੀ ਪੀਣਾ, ਗਟਾਰਾਂ ਨੇ ਪੀਣਾ, ਕੁੱਬੀਆਂ ਕਬੂਤਰਾਂ ਨੇ ਪੀਣਾ, ਕਾਵਾਂ ਨੇ ਪੀਣਾ, ਇੰਨਾ ਕੁ ਤਾਂ ਕਰ ਲਓ, ਸਾਡੇ ਹੱਥ ਵਿੱਚ ਪਾਣੀ ਹੈ, ਚਲੋ ਇੱਕ ਬਰਤਨ ਭਰ ਕੇ ਰੱਖ ਦਈਏ, ਪਿਆ ਰਹੇ ਜਿੱਥੇ ਗਿੱਲਾ ਬੁੱਲਾ ਛਾਲ ਨਾ ਮਾਰੇ, ਉਹਨਾਂ ਦਾ ਵੀ ਜੀਵਨ ਸੁਰੱਖਿਅਤ ਰਹੇ, ਉਹਨਾਂ ਦਾ ਪਾਣੀ ਪਿਲਾਇਆ ਹੋਇਆ ਹੀ ਰਾਹ 'ਚ ਪਾਣੀ ਬੇਅੰਤ ਮਿਲ ਜਾਣਾ। ਉਹ ਵੀ ਪਰਮੇਸ਼ੁਰ ਦੇ ਜੀ ਨੇ, ਵਾਹਿਗੁਰੂ ਉਹਨਾਂ 'ਤੇ ਵੀ ਦਿਆਲ ਹੈ, ਉਹਨਾਂ ਦੀ ਵੀ ਰਾਖੀ ਕਰਦਾ, ਜਬ ਹੀ ਸ਼ਰਨ ਗਈ ਕਿਰਪਾ ਨੰਦ ਗਜ ਗ੍ਰਾਹ 'ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਵਰਨੋ, ਰਾਮ ਕਹਿਤ ਬੰਧਨ 'ਤੇ ਛੂਟਾ। ਹਾਥੀ ਜਦੋਂ ਪਰਮੇਸ਼ੁਰ ਨੂੰ ਯਾਦ ਕਰਿਆ, ਹਾਥੀ ਨੇ ਮਹਾਰਾਜ ਆ ਗਏ ਉਹਨੂੰ ਛਡਾਉਣ ਵਾਸਤੇ, ਕਿਉਂਕਿ ਉਹ ਤਾਂ ਸਾਰੀ ਜ਼ਿੰਦਗੀ ਦਾ ਮਾਲਕ ਹੈ, ਅਸੀਂ ਉਹ ਕਹਿੰਦੇ ਹਾਂ ਵੀ ਸਾਡਾ ਹੀ ਹਾਂ, ਅਸੀਂ ਹੋਈ ਹਾਂ, ਰੱਬ ਦੇ ਬਾਕੀ ਤਾਂ ਨਹੀਂ ਹੈ। ਇਹ ਸਾਡੀ ਬੜੀ ਭਾਰੀ ਭੁੱਲ ਹੈ, ਰੱਬ ਦੀ ਤਾਂ ਸਾਰੀ ਸ੍ਰਿਸ਼ਟੀ ਹੈ, ਸਭ ਨੂੰ ਪਿਆਰ ਕਰਦਾ, ਉਹਦੇ ਕੋਈ ਨਹੀਂ ਹੈ ਜਿਹੜਾ ਉਹਦਾ ਇਗਨੋਰਡ ਹੈ, ਸਭ ਨੂੰ ਰੋਜੀ ਦਿੰਦਾ। ਸੋ ਇਸ ਤਰ੍ਹਾਂ ਨਾਲ ਕਹਿਣ ਲੱਗੇ ਪਾਣੀ ਪਿਲਾਇਆ ਤਾਂ, ਕਹਿੰਦੀ ਹੈ ਹੀ ਨਹੀਂ ਸ਼ਹਿਰ 'ਚ, ਤਾਂ ਰਿਵਾਜ਼ ਨਹੀਂ ਹੈ ਵੀ ਪਾਣੀ ਕਿੱਥੇ ਰੱਖਿਆ ਜਾਵੇ ਪੀਣ ਵਾਸਤੇ। ਕਹਿੰਦੀ ਮੈਨੂੰ ਬਹੁਤ ਭੁੱਖ ਲੱਗ ਗਈ, ਤੁਰਿਆ ਨਾ ਜਾਵੇ। ਮੈਂ ਕਿਹਾ ਭਾਈ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਹੈ, ਮੇਰੇ 'ਤੇ ਨਹੀਂ ਡਿੰਗ ਪੱਟਣ ਦੀ। ਥਾਲ ਆ ਗਏ, ਜਿਹਨੂੰ ਮੈਂ ਚੱਕਣ ਲੱਗਾ ਉਹ ਮੇਰੇ ਸਿਰ ਤੋਂ ਉੱਚਾ ਹੋ ਜਾਵੇ, ਹੱਥ 'ਚ ਆਵੇ ਹੀ ਨਾ। ਕਹਿੰਦੀ ਮੈਂ ਕਿਹਾ ਭਾਈ ਥਾਲ ਤਾਂ ਹੱਥ 'ਚ ਨਹੀਂ ਆਉਂਦੇ। ਕਹਿੰਦੇ ਫਿਰ ਬੀਬੀ ਕਦੇ ਕਿਸੇ ਲੰਗਰ ਵਿੱਚ ਰਾਸ਼ਨ ਪਾਇਆ, ਕਦੇ ਕਿਸੇ ਭੁੱਖੇ ਨੂੰ ਅੰਨ ਛਕਾਇਆ? ਜਦ ਕਰਿਆ ਹੀ ਨਹੀਂ ਫਿਰ ਬੀਜਿਆ ਹੀ ਨਹੀਂ, ਇੱਥੇ ਵੱਢਣ ਨੂੰ ਕੀ ਹੈ, ਇੱਥੇ ਤਾਂ ਫਿਰ ਖਾਲੀ ਹੋ ਰਹਿਣਾ ਪੈਂਦਾ। ਅਤੇ ਮਹਾਰਾਜ ਕਹਿੰਦੇ ਵੀ ਤੁਸੀਂ ਖੇਤੀ ਐਸੀ ਚੀਜ਼ ਬੀਜੋ ਜਿਹੜੀ ਮੁੱਕੇ ਹੀ ਨਾ, ਉਹ ਹੈ ਪਰਮੇਸ਼ੁਰ ਦਾ ਨਾਮ, ਜੇ ਅਸੀਂ ਬੀਜ ਲਈਏ ਫਿਰ ਨਹੀਂ ਉਹ ਮੁੱਕਦਾ, ਉਹ ਫਿਰ ਨਾਲ ਜਾਂਦਾ। ਜੈ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਹੋਇਆ ਸੰਗ ਤੋਸਾ, ਹੁਣ ਨਾਮ ਦਾ ਸਾਡੇ ਕੋਲ ਸਿੱਕਾ ਹੋ ਜਾਣਾ, ਉਹਦੇ ਨਾਲ ਜੋ ਮੁੱਲ ਲੈਣਾ ਲੈ ਲਓ, ਪਹਿਲੀ ਗੱਲ ਤਾਂ ਇਹ ਨਾਮ ਜਪਣ ਵਾਲੇ ਨੂੰ ਜਮਾਂ ਦੇ ਰਸਤੇ ਜਾਣਾ ਹੀ ਨਹੀਂ ਪੈਂਦਾ, ਇਹ ਸਿਰਫ ਕਰਮ ਧਰਮ ਕਰਨ ਵਾਲਿਆਂ ਨੂੰ ਜਾਣਾ ਪੈਂਦਾ। ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ, ਨਿਰਵਾਣ ਕੀਰਤਨ ਗਾਵੋ ਕਰਦੇਗਾ ਨਿਮਕ ਸਿਮਰਤ ਕਿਰ ਸੂਤੇ। ਅੱਖ ਦੇ ਝਮਕੇ ਜਿੰਨਾ ਚਿਰ ਵੀ ਜੇ ਤੁਹਾਡੀ ਬਿਰਤੀ ਇੱਥੇ ਲੱਗ ਗਈ ਨਾ, ਉਹਦੇ ਨਾਲ ਹੀ ਛੁਟਕਾਰਾ ਹੋ ਜਾਣਾ। ਸੋ ਇਸ ਤਰ੍ਹਾਂ ਆਪ ਨੇ ਫਰਮਾਨ ਕਰਿਆ ਕਿ ਪੰਡਿਤ ਜੀ, ਗੁਰੂ ਨਾਨਕ ਵੀ ਇਹੀ ਕਹਿੰਦੇ ਨੇ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਆ ਨਾਮ ਤੇਰੇ ਸੰਗ ਸਵਾਈ, ਜੈ ਮਹਾਂ ਭਿਆਨ ਦੂਰ ਤਜਮ ਦਲ ਹੈ ਤਾਂ ਕੇਵਲ ਨਾਮ ਸੰਗ ਤੇਰੇ। ਗੁਰੂ ਨਾਨਕ ਨਾਲ ਇਲਾਜ ਦੱਸੀ ਜਾਂਦੇ ਨੇ, ਤੁਸੀਂ ਇਕੱਲਾ ਰਸਤਾ ਦੱਸੀ ਜਾਂਦੇ ਹੋ, ਬਸ ਫਰਕ ਇੰਨਾ ਹੀ। ਸੋ ਇਹ ਜਿਹੜੇ ਗੁਰਸਿੱਖ ਨੇ ਸਾਡੇ, ਇਹ ਕੋਈ ਪਾਪ ਨਹੀਂ ਕਰਦਾ, ਪੁੰਨ ਵੀ ਜਿਹੜੇ ਕਰਦੇ ਨੇ, ਕਰਮ ਕਰਦੇ ਆ, ਸਾਰੇ ਨਿਸ਼ਕਾਮ ਕਰਦੇ ਨੇ, ਇਹਦੇ ਫਲ ਦੀ ਵਾਸ਼ਨਾ ਨਹੀਂ ਰੱਖਦੇ। ਨਿਸ਼ਕਾਮ ਕਰਕੇ ਰੋਜ਼ ਅਰਦਾਸ ਕਰਦੇ ਨੇ, ਹੇ ਪਾਤਸ਼ਾਹ, ਅੰਮ੍ਰਿਤ ਵੇਲੇ ਤੋਂ ਜੋ ਬਾਣੀ ਪੜ੍ਹੀ, ਜੋ ਤੇਰਾ ਭਜਨ ਕਰਿਆ, ਉਸ ਨੂੰ ਸੋਧ ਕੇ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲੈ। ਆਪਣੇ ਕੋਲ ਤਾਂ ਰੱਖਿਆ ਨਾ ਨਾ, ਅਸੀਂ ਜੇ ਆਪਣੇ ਕੋਲ ਰੱਖਾਂਗੇ ਸਾਡੇ 'ਚ ਰਿੱਧੀ ਸਿੱਧੀ ਆਜੂ, ਫਿਰ ਅਸੀਂ ਇੱਥੇ ਹੀ ਚਮਤਕਾਰੇ ਦਿਖਾਉਣੇ ਸ਼ੁਰੂ ਕਰਦਾ। ਅਸੀਂ ਗੁਰੂ ਦੇ ਬੈਂਕ ਵਿੱਚ ਜਮ੍ਹਾਂ ਕਰਾ ਦਿੰਦੇ, ਆਪਣੇ ਕੋਲ ਨਹੀਂ ਰੱਖਦੇ। ਇਸ ਕਰਕੇ ਮੇਰੇ ਜਿਹੜੇ ਗੁਰਸਿੱਖ ਨੇ, ਨਾ ਤਾਂ ਉਹਨਾਂ ਨੂੰ ਵਾਸ਼ਨਾ ਹੈ ਸਵਰਗ ਲੋਕ ਜਾਣ ਦੀ, ਨਰਕ 'ਚ ਉਹ ਵੈਸੇ ਹੀ ਨਹੀਂ ਜਾਂਦੇ, ਕਿਉਂਕਿ ਗੁਰੂ ਦੇ ਬਣ ਗਏ। ਜਿਹੜਾ ਗੁਰੂ ਦਾ ਬਣ ਗਿਆ ਉਹਨੂੰ ਨਰਕ ਦਾ ਕੰਮੇ ਨਹੀਂ ਆ, ਨਰਕ 'ਚ ਉਹਨਾਂ ਨੇ ਜਾਣਾ। ਧਰਮ ਰਾਏ ਨੂੰ ਹੁਕਮ ਹੈ, ਵਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ, ਨਗੁਰੇ ਪੁਰਸ਼ ਨੇ, ਉਹਨਾਂ ਨੇ ਨਰਕਾਂ 'ਚ ਜਾਣਾ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਲੈ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰੀ ਹੈ, ਸੇਵਾ ਕਰੀ ਹੈ, ਭਜਨ ਕਰਿਆ, ਬਾਣੀ ਪੜ੍ਹੀ ਹੈ, ਨਾਮ ਜਪਿਆ ਬੈਠ ਕੇ, ਉਹ ਨਰਕ ਨਹੀਂ ਜਾਂਦੇ, ਉਹ ਤਾਂ ਗਾਈ ਦਾ ਆਉਂਦਾ, ਉਹ ਲੈ ਕੇ ਜਾ। ਸੋ ਮਹਾਰਾਜ ਕਹਿੰਦੇ, ਪੰਡਿਤ ਜੀ, ਇਹ ਤਾਂ ਗਤੀ ਹੋ ਗਈ ਪਾਪੀਆਂ ਦੀ, ਦੂਜੀ ਹੁੰਦੀ ਆ ਪੁੰਨੀਆਂ ਦੀ। ਜਿਹੜੇ ਪੁੰਨ ਕਰਦੇ, ਜਿਹਾ ਜਿਹਾ ਪੁੰਨ ਕਰਿਆ ਉਹ ਜਾ ਹੁੰਦਾ, ਜਿਹੜਾ ਬਹੁਤਾ ਪੁੰਨ ਕਰਦਾ ਉਹਨੂੰ ਬਿਮਾਨ ਲੈਣ ਵਾਸਤੇ ਆਉਂਦੇ ਨੇ, ਕਿਉਂਕਿ ਉਹਦੇ ਕੋਲ ਬੇਅੰਤ ਧਨ ਹੋ ਗਿਆ ਖਰਚਣ ਨੂੰ। ਜਿਵੇਂ ਹਵਾਈ ਜਹਾਜ਼ 'ਚ ਜਾਂਦਾ ਆਦਮੀ ਜਿਹਦੇ ਕੋਲ ਬਹੁਤਾ ਪੈਸਾ ਹੈ, ਜਿਹਦੇ ਕੋਲ ਨਹੀਂ ਹੈ ਉਹ ਪੈਦਲ ਤੁਰਿਆ ਫਿਰਦਾ ਨੰਗੇ ਪੈਰੀ, ਇਸੇ ਤਰ੍ਹਾਂ ਜਿਨ੍ਹਾਂ ਨੇ ਪੁੰਨ ਦਾਨ ਨੇਕੀਆਂ ਇੱਥੇ ਕੀਤੀਆਂ ਨੇ, ਉਹ ਜਦੋਂ ਸੰਸਾਰ 'ਤੇ ਜਾਂਦੇ ਨੇ, ਉਹਨਾਂ ਨੂੰ ਪੈਦਲ ਵੀ ਨਹੀਂ ਤੁਰਨਾ ਪੈਂਦਾ, ਉਹਨਾਂ ਨੂੰ ਬਿਮਾਨਾਂ 'ਚ ਲੈ ਕੇ ਜਾਂਦੇ ਨੇ। ਕਹਿੰਦੇ ਉਹ ਫਿਰ ਸਵਰਗ ਲੋਕਾਂ 'ਚ ਜਾਂਦੇ ਨੇ। ਸਵਰਗ ਲੋਕ ਗੰਧਰਵ ਲੋਕ ਤੋਂ ਸ਼ੁਰੂ ਹੁੰਦੇ ਨੇ, ਗੰਧਰਵ ਲੋਕ, ਦੇਵ ਗੰਧਰਵ ਲੋਕ, ਪਿੱਤਰ ਲੋਕ, ਸਵਰਗ ਲੋਕ, ਇੰਦਰ ਲੋਕ, ਕਰਮਦੇਵ ਲੋਕ, ਅਜਾਨ ਦੇਵ ਲੋਕ, ਪ੍ਰਜਾਪਤ ਲੋਕ, ਇਹ ਤੋਂ ਗਾਂ ਫਿਰ ਬ੍ਰਹਮ ਲੋਕ ਚੱਲ ਪੈਂਦਾ। ਪੁੰਨੀ ਉੱਥੇ ਤੱਕ ਨਹੀਂ ਪਹੁੰਚਦੇ, ਬ੍ਰਹਮ ਲੋਕ ਥਾਂ ਹੀ ਹੇਠਾਂ ਰਹਿੰਦੇ ਨੇ। ਫਿਰ ਕਹਿੰਦੇ ਇਹ ਗਤੀ ਹੁੰਦੀ ਆ ਪੁੰਨੀਆਂ ਦੀ, ਬਵਾਨਾ 'ਚ ਜਾਂਦੇ ਨੇ, ਸੁੱਖ ਮਿਲਦਾ, ਬੇਅੰਤ ਸੁੱਖ ਦੀ ਉੱਥੇ ਪ੍ਰਾਪਤੀ ਹੁੰਦੀ। ਇੱਕ ਇੱਕ ਪੁੰਨ ਦਾ ਕੀਤੇ ਹੋਏ ਦਾ 70-70 ਗੁਣਾ, ਲੱਖ ਲੱਖ ਗੁਣਾ ਵੀ ਫਲ ਮਿਲਦਾ, ਕਿਉਂਕਿ ਖੇਤ ਪਛਾਣ ਬੀਜੇ ਦਾਨ, ਜਿਹਨੇ ਵਧੀਆ ਖੇਤ ਦਾਨ ਬੀਜਤਾ, ਜਿੱਥੇ ਲੰਗਰ ਚੱਲਦੇ ਨੇ, ਪਰਮੇਸ਼ੁਰ ਦਾ ਭਜਨ ਹੁੰਦਾ, ਹਰ ਵਕਤ ਬੰਦਗੀ ਹੁੰਦੀ ਹੈ, ਜਿੱਥੇ ਕੋਈ ਰਾਸ਼ੀ ਗੱਲਾਂ ਨਹੀਂ ਹੁੰਦੀਆਂ, ਕੋਈ ਉੱਥੇ ਗੜਬੜਾਂ ਨਹੀਂ ਹੁੰਦੀਆਂ, ਸਾਰੇ ਹੀ ਭਜਨ ਕਰਦੇ ਆ, ਉੱਥੇ ਦਾ ਬੀਜਿਆ ਹੋਇਆ ਲੱਖ ਗੁਣਾ ਵੱਧ ਹੈ। ਬਾਕੀ ਆਮ ਬੀਜਿਆ ਹੋਇਆ 70 ਗੁਣਾ ਵੱਧ ਹੈ, ਦੁਨੀਆਂ ਦੇ ਵਿੱਚ ਬੀਜਿਆ ਹੋਇਆ 10 ਗੁਣਾ ਵੱਧ ਜਾਇਆ ਕਰਦਾ। ਸੋ ਮਹਾਰਾਜ ਕਹਿੰਦੇ, ਫਿਰ ਜਿਹੜੇ ਬਹੁਤਾ ਪੁੰਨ ਜਿਨ੍ਹਾਂ ਨੇ ਕਰਿਆ, ਉਹ ਫਿਰ ਬਿਮਾਨਾਂ 'ਚ ਚੜ੍ਹ ਕੇ ਜਾਂਦੇ ਨੇ। ਸੋ ਤੀਸਰੇ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਤਾਂ ਧਾਰਨ ਕਰ ਲਿਆ, ਨਾਮ ਵੀ ਜਪਣ ਲੱਗ ਗਏ, ਬਾਣੀ ਵੀ ਪੜ੍ਹਨ ਲੱਗ ਗਏ, ਸੇਵਾ ਵੀ ਕਰਨ ਲੱਗ ਗਏ, ਪਾਠ ਵੀ ਕਰਨ ਲੱਗ ਗਏ, ਉਹ ਫਿਰ ਜਦੋਂ ਜਾਂਦੇ ਨੇ, ਉਹਨਾਂ ਨੂੰ ਗਾਈਡ ਵੀ ਨਹੀਂ ਲੈਣ ਆਉਂਦੇ, ਉਹਨਾਂ ਨੂੰ ਸੇਵਾਦਾਰ ਲੈਣ ਆਉਂਦੇ ਨੇ, ਅਤੇ ਬਿਮਾਨਾਂ 'ਚ ਸਵਾਰੀ 'ਤੇ ਚੜ੍ਹਾ ਕੇ ਲਿਜਾਂਦੇ ਨੇ ਉਹਨੂੰ, ਕਿਉਂਕਿ ਅਜੇ ਪੂਰਾ ਹੋਇਆ ਨਹੀਂ ਹੁੰਦਾ। ਜੇ ਉਹਦੇ ਸਵਰਗ ਦੀ ਵਾਸ਼ਨਾ ਮਨ ਵਿੱਚ ਹੈ, ਦੋ ਕਿਸਮ ਦੇ ਹੁੰਦੇ ਨੇ ਬੰਦੇ, ਇੱਕ ਕਹਿੰਦਾ ਲੈ ਵੀ ਰਹਿ ਗਏ ਅਧੂਰੇ, ਹੇ ਸੱਚੇ ਪਾਤਸ਼ਾਹ ਕੋਈ ਚੰਗੇ ਘਰ 'ਚ ਜਨਮ ਦੇਵੇ ਮੈਨੂੰ, ਉਹਨੂੰ ਤਾਂ ਮਿਲ ਜਾਂਦਾ ਜਨਮ, ਅਤੇ ਨਾਲ ਉਹਦੀ ਨਿਸ਼ਾਨੀ ਇਹ ਹੁੰਦੀ ਆ, ਉਹ 4-5 ਸਾਲ ਦਾ ਹੀ ਕਹਿਣ ਲੱਗ ਜਾਂਦਾ, ਮੈਂ ਗੁਰੂ ਧਾਰਨ ਕਰਨਾ, ਮੈਂ ਅਮਰ ਛਕਣਾ, ਸੰਤਾਂ ਦੇ ਜਾਣਾ, ਸਤਸੰਗ ਜਾਣਾ। ਉਹ ਬੱਚਾ ਪਿਛਲੇ ਜਨਮ ਦੇ ਅੰਦਰ ਬਹੁਤ ਕੁਛ ਕਰਕੇ ਆਇਆ ਹੁੰਦਾ, ਉਹਨੂੰ ਫਿਰ ਗੁਰੂ ਇੰਤਜ਼ਾਮ ਕਰਦੇ ਨੇ, ਮਹਾਤਮਾ ਮਿਲਣ ਦਾ ਅਤੇ ਗੁਰੂ ਦੇ ਗੁਰੂ ਮਿਲਣ ਦਾ। ਸੋ ਜੇ ਉਹਦੇ ਮਨ 'ਚ ਹੋਵੇ ਵੀ ਮੈਂ ਕੁਛ ਸੁੱਖ ਭੋਗ ਲਾਂ, ਕਹਿੰਦੇ ਫਿਰ ਬ੍ਰਹਮ ਲੋਕ 'ਚ ਚਲਿਆ ਜਾਂਦਾ, ਉੱਥੇ ਲੱਖਾਂ ਸਾਲ ਸੁੱਖ ਭੋਗਣ ਤੋਂ ਬਾਅਦ ਮੁੜ ਕੇ ਫਿਰ ਮਨੁੱਖ ਜੂਨੀ 'ਚ ਆਉਂਦਾ, ਫਿਰ ਨਾਮ ਜਪਣਾ ਪੈਂਦਾ ਉਹਨੂੰ। ਇਹ ਹੈਗੀ ਤੀਸਰੀ ਗਤੀ, ਇਹਨੂੰ ਯੋਗ ਭ੍ਰਿਸ਼ਟਾ ਦੀ ਗਤੀ ਕਹਿੰਦੇ। ਚੌਥੀ ਹੋਇਆ ਕਰਦੀ ਆ ਭਗਤਾਂ ਦੀ ਗਤੀ, ਕਿਤੋਂ ਨੇ ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਨੇ, ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੋਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗੇ ਪਾਈ। ਜਿਹੜੇ ਅੰਦਰ ਗੁਰੂ ਦੀ ਆਰਾਧਨਾ ਕਰਦੇ ਨੇ, ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਦੇ ਨੇ, ਕੰਨਾਂ ਦੇ ਨਾਲ ਗੁਰੂ ਦੀ ਬਾਣੀ ਸਰਵਣ ਕਰਦੇ ਨੇ, ਜੇਬਾਂ ਦੇ ਨਾਲ ਉਹਦਾ ਨਾਮ ਜਪਦੇ ਨੇ, ਅਤੇ ਜਿਹੜੇ ਫਿਰ ਪਿਆਰ ਦੇ ਵਿੱਚ ਆਉਂਦੇ ਨੇ ਉਹ ਫਿਰ ਖਾਸ ਦਰਗਾਹ 'ਚ ਨਿਰੰਕਾਰ ਦੀ ਜਾਂਦੇ ਨੇ। ਇਸ ਤਰ੍ਹਾਂ ਫਰਮਾਨ
ਦਰਜੀ ਮਿਲਦਾ ਹੈ ਤਾਂ ਗੁਰਾਂ ਨਾਲ ਰਸਿਆਂ ਗੁਰਾਂ ਨਾਲ ਰਸਿਆਂ ਦਰਜੀ ਮਿਲਦਾ ਹੈ ਤਾਂ ਗੁਰਾਂ ਨਾਲ ਰਸਿਆਂ ਗੁਰਾਂ ਨਾਲ
ਸਰੀਰ ਛੱਡਣ ਤੋਂ ਬਾਅਦ ਆਪ ਵਾਰੇਗਾ ਖੁਦਾ ਨਿਰੰਕਾਰ ਦੀ ਦਰਗਾਹ ਦੇ ਵਿੱਚ ਜਾਇਆ ਕਰਨੀ। ਸੋ ਇਸ ਤੋਂ ਬਾਅਦ ਕਹਿਣ ਲੱਗੇ ਮਹਾਰਾਜ ਵੀ ਪੰਜਵੀਂ ਗਤੀ ਹੋਇਆ ਕਰਦੀ ਹੈ ਕਾਰਕਾਂ ਦੀ। ਕਾਰਕ ਪੁਰਸ਼ ਉਹ ਹੁੰਦੇ ਨੇ ਜਦੋਂ ਦੁਨੀਆਂ ਦਾ ਇੰਤਜ਼ਾਮ ਵਿਗੜ ਜਾਵੇ, ਧਰਮ ਜਿਹੜਾ ਹੈ ਉਹਦੀਆਂ ਜੜ੍ਹਾਂ ਹਿੱਲ ਜਾਣ ਅਤੇ ਧਰਮ ਦਾ ਪਸਾਰਾ ਹੋ ਜਾਵੇ, ਉਸ ਵੇਲੇ ਕਾਰਕ ਪੁਰਸ਼ ਆਇਆ ਕਰਦੇ ਨੇ ਸੰਸਾਰ ਦੀ ਮਰਿਆਦਾ ਕਾਇਮ ਕਰਨ ਵਾਸਤੇ। ਉਹ ਵੱਡੇ ਵੱਡੇ ਅਵਤਾਰ ਹੋਇਆ ਕਰਦੇ ਨੇ, ਉਹ ਆ ਕੇ ਮਰਿਆਦਾ ਕਾਇਮ ਕਰਨ ਤੋਂ ਬਾਅਦ ਫਿਰ ਚਲੇ ਜਾਂਦੇ ਨੇ। ਉਹਨਾਂ ਨੂੰ ਕਿਸੇ ਕਰਮ ਦਾ ਲੇਪ ਨਹੀਂ ਹੁੰਦਾ, ਨਾ ਕੋਈ ਉਹਨਾਂ ਨੂੰ ਪੁੰਨ ਹੁੰਦਾ ਨਾ ਪਾਪ ਹੁੰਦਾ। ਉਹ ਤਾਂ ਮੁਕਤ ਆਤਮਾਵਾਂ ਆਪਣੀ ਮਰਜ਼ੀ ਦੇ ਨਾਲ ਆਉਂਦੀਆਂ, ਮਰਜ਼ੀ ਨਾਲ ਇਹ ਸੰਸਾਰ 'ਚੋਂ ਚਲੀਆਂ ਜਾਇਆ ਕਰਦੀਆਂ। ਸੋ ਉਹ ਨਿਰੰਕਾਰ ਦੀ ਦਰਗਾਹ 'ਚ ਰਹਿੰਦੀਆਂ। ਉਹਨਾਂ ਦੀ ਗਤੀ ਇਹ ਹੁੰਦੀ ਹੈ, ਛੇਵੀਂ ਗਤੀ ਹੁੰਦੀ ਹੈ ਉਹਨਾਂ ਦੀ, ਜਿਨ੍ਹਾਂ ਨੇ ਇੱਥੇ ਆ ਕੇ ਸੰਸਾਰ ਦੇ ਅੰਦਰ ਆਪਣਾ ਸਰੂਪ ਪਛਾਣ ਲਿਆ ਕਿ ਮੈਂ ਆਤਮਾ, ਨਿਸ਼ਚੈ ਪੂਰਵਕ ਪਛਾਣ ਲਿਆ। ਉਸ ਤੋਂ ਬਾਅਦ ਉਹਦੇ ਪਰਮੇਸ਼ਰ ਦੇ ਨਾਲ ਹੋ ਗਿਆ ਮਿਲਾਪ। ਆਤਮ ਪ੍ਰਾਤਮ ਏਕੋ ਕਰੇ ਅੰਤਰ ਕੀ ਦੁਵਿਧਾ ਅੰਤਰ ਮਿਲੇ। ਜਦੋਂ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਫਿਰ ਉਹ ਪਰਮੇਸ਼ਰ ਦਾ ਰੂਪ ਹੋ ਜਾਂਦੇ, ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ। ਜਿਵੇਂ ਪਰਮੇਸ਼ਰ ਸਾਰੇ ਪਰਿਪੂਰਨ ਹੈ, ਇਸ ਤਰ੍ਹਾਂ ਉਹ ਸਾਰੇ ਪਰਿਪੂਰਨ ਹੋ ਜਾਂਦੇ ਨੇ, ਰੱਬ ਦਾ ਰੂਪ ਬਣ ਕੇ ਰੱਬ 'ਚ ਸਮਾ ਜਾਂਦੇ ਆ। ਜੋਤੀ ਜੋਤ ਮਿਲੀ ਸੰਪੂਰਨ ਥੀ ਆਰਾਮ, ਬਰਮ ਦੀਸੇ ਬਰਮ ਸੁਣੀਏ ਏਕ ਏਕ ਬਖਾਣੀਏ ਆਤਮ ਬਸਾਰਾ ਕਰਨ ਹਾਰਾ ਪ੍ਰਭ ਇਨਾ ਨਹੀਂ ਜਾਣੀ। ਸੂਰਜ ਕਿਰਨ ਮਿਲੀ ਜਲ ਕਾ ਜਲ ਹੂਆ ਰਾਮ, ਜਿਵੇਂ ਸੂਰਜ ਦੀ ਕਿਰਨ ਕਿਰਨ ਨਾਲ ਮਿਲ ਜਾਂਦੀ ਆ ਸੂਰਜ ਨਾਲ, ਉਹ ਐਂ ਮਿਲ ਜਾਂਦੇ ਨੇ। ਸੋ ਉਹਨਾਂ ਦਾ ਆਉਣਾ ਜਾਣਾ ਨਹੀਂ ਹੁੰਦਾ। ਸੋ ਪੰਡਿਤ ਜੀ, ਇਹ ਜਿਹੜੇ ਗੁਰਸਿੱਖਾਂ ਨੇ ਗੱਲ ਕਹੀ ਹੈ ਉਹ ਇਹਨਾਂ ਗਤੀਆਂ 'ਚ ਆਉਂਦੇ ਨੇ। ਜਿਹਨਾਂ ਨੇ ਚੁਟਕੀ ਮਾਰੀ ਆ ਉਹ ਬਰਮ ਗਿਆਨੀ ਨੇ। ਸੋ ਉਹ ਬਰਮ ਗਿਆਨੀ ਕਿਤੇ ਆਉਂਦਾ ਜਾਂਦਾ ਨਹੀਂ, ਉਹਦੇ ਪ੍ਰਾਣ ਨਹੀਂ ਕਿਤੇ ਵੀ ਆਉਂਦੇ ਜਾਂਦੇ। ਦੂਜਿਆਂ ਦੇ ਜਿਹਨਾਂ ਨੇ ਉਹਨਾਂ ਦੇ ਪ੍ਰਾਣ ਜ਼ਰੂਰ ਆਉਂਦੇ ਨੇ, ਪਰ ਉਹ ਇੰਨਾ ਟਾਈਮ ਨਹੀਂ ਲਾਉਂਦੇ ਵੀ ਇੰਨਾ ਲੰਘਦੇ ਜਾਂਦੇ ਆ। ਬੜਾ ਟਾਈਮ ਲੱਗੇ, ਉਹ ਮਾਮੂਲੀ ਟਾਈਮ ਲੱਗਦਾ ਜਿੰਨਾ ਇਹਨਾਂ ਨੇ ਦੱਸਿਆ। ਸੋ ਉਸ ਵੇਲੇ ਚਰਨ ਫੜ ਲਏ, ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਵੀ ਦਿਖਾ ਸਕਦੇ ਹੋ, ਮੈਂ ਵੀ ਇਹ ਚੀਜ਼ਾਂ ਦੇਖਣਾ ਆਪਣੀਆਂ ਅੱਖਾਂ ਨਾਲ। ਮਹਾਰਾਜ ਨੇ ਨਾਮ ਦੀ ਦਾਤ ਦਿੱਤੀ, ਕਮਾਈ ਕਰੀ, ਕਮਾਈ ਕਰਦੇ ਕਰਦੇ ਇੱਕ ਦਿਨ ਆਇਆ ਜਦੋਂ ਆ ਕੇ ਚਰਨ ਫੜ ਲਏ। ਸੱਚੇ ਪਾਤਸ਼ਾਹ ਆਪ ਦੀ ਕਿਰਪਾ ਹੋ ਗਈ, ਜੋ ਆਪਨੇ ਬਚਨ ਉਸ ਦਿਨ ਕੀਤੇ ਸੀ ਮੈਂ ਸਾਰੇ ਅੱਖਾਂ ਦੇ ਨਾਲ ਦੇਖ ਲਈ। ਸੰਤ ਕਦੇ ਵੀ ਗੱਲ ਸੁਣੀ ਸੁਣਾਈ ਨਹੀਂ, ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਅੱਖ। ਜਿਹੜੀ ਅੱਖਾਂ ਨਾਲ ਗੱਲ ਕਹਿੰਦੇ ਨੇ ਉਹ ਸਾਨੂੰ ਦੱਸਦੇ ਨੇ, ਸਾਡਾ ਫਰਜ਼ ਕੀ ਬਣਦਾ, ਅਸੀਂ ਤਾਂ ਅੰਨੇ ਹਾਂ। ਅੰਨੇ ਨੂੰ ਜੇ ਕੋਈ ਦੱਸ ਦੇਵੇ ਵੀ ਮੂਹਰੇ ਤੇਰੇ ਟੋਆ ਆਉਣਾ, ਸੜਕ ਇੱਧਰਲੇ ਪਾਸੇ ਆਉਣਾ, ਜੇ ਤਾਂ ਮੰਨ ਲਵੇ ਬਚਨ ਫਿਰ ਤਾਂ ਠੀਕ ਹੈ, ਨਹੀਂ ਟੋਏ ਜ਼ਰੂਰ ਗੁਰੂ। ਸਾਡਾ ਫਰਜ਼ ਹੁੰਦਾ ਵੀ ਟੋਇਆਂ 'ਚ ਨਾ ਅਸੀਂ ਨਵੇਂ ਤਜਰਬੇ ਨਾ ਕਰੀਏ, ਅਸੀਂ ਗੁਰੂ ਦੀ ਬਾਤ ਮੰਨ ਕੇ ਜਿਵੇਂ ਗੁਰੂ ਮਹਾਰਾਜ ਫਰਮਾਨ ਕਰਦੇ ਆ ਉਸੇ ਤਰ੍ਹਾਂ ਨਾਲ ਅਸੀਂ ਕਰੀਏ। ਸੰਸਾਰ 'ਤੇ ਤਾਂ ਰਹਿਣਾ ਨਹੀਂ, ਜ਼ਰੂਰ ਕਿਤੇ ਨਾ ਕਿਤੇ ਜਾਣਾ। ਜੇ ਮੈਨੂੰ ਨਹੀਂ ਪਤਾ ਤਾਂ ਗੁਰੂ 'ਤੇ ਪੁੱਛ ਲਓ। ਗੁਰੂ ਮਹਾਰਾਜ ਦੱਸਦੇ ਆ ਤਾਂ ਇੱਥੇ ਰਹਿਣਾ ਨਹੀਂ ਪ੍ਰੇਮੀਆਂ, ਜਿੱਥੇ ਰਹਿਣਾ ਉਹਦਾ ਥਾਂ ਸਵਾਰ ਤੋਂ। ਜੇ ਉਹ ਜਗ੍ਹਾ ਨਹੀਂ ਸਵਾਰਦਾ ਫਿਰ ਤੇਰੇ ਨਾਲੋਂ ਮੂਰਖ ਕੋਈ ਨਹੀਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਮਹਾਰਾਜ ਕਹਿੰਦੇ ਦੇਖੋ ਮੇਰੀ ਬੇਨਤੀ ਸੁਣ ਲਓਗੇ, ਮਾਈ ਡੀਅਰ ਫਰੈਂਡਸ, ਤੁਹਾਡਾ ਜਿਹੜਾ ਜਨਮ ਹੈ ਨਾ ਇਹ ਗੁਰੂ ਦੀ ਸੇਵਾ ਕਰਨ ਵਾਸਤੇ ਹੈ, ਕਿਉਂਕਿ ਗੁਰੂ ਕੋਲ ਨਾਮ ਹੁੰਦਾ, ਨਾਮ ਜਿਹੜਾ ਹੈ ਉਹਦਾ ਕੋਈ ਮੁੱਲ ਨਹੀਂ ਹੁੰਦਾ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦਾ। ਕਹਿੰਦੇ ਸਤਿਗੁਰ ਕੀ ਸੇਵਾ ਲੱਗਿਆ ਘੱਟ ਰਤਨ ਦੇਵੈ ਪ੍ਰਕਾਸ਼। ਜੇ ਗੁਰੂ ਦੀ ਸੇਵਾ ਕਰ ਲਓ ਉਹਦੇ ਕੋਲ ਰਤਨ ਹੈ, ਅਮੁੱਲ ਲਾਲ ਹੈ ਜਿਹੜਾ ਤੁਹਾਨੂੰ ਇਹ ਦੇ ਦੂਗਾ। ਇਹਾਂ ਖਾਟ ਚਲੋ ਹਰ ਲਾਹਾ, ਫਿਰ ਇੱਥੇ ਲਾਹਾ ਖੱਟ ਲਿਆ ਨਾ ਨਾਮ ਦਾ, ਫਿਰ ਅੱਗੇ ਵਸਣ ਸਵੇਲਾ ਰੇਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦੇ, ਸਭ ਆਦਰ ਦੇਣਗੇ। ਸੋ ਇਸ ਤਰ੍ਹਾਂ ਲਾਹਾ ਖੱਟਣ ਵਾਸਤੇ ਆਇਆ। ਦਰਗਾਹ ਹੈ ਸਾਧਸੰਗ ਜੀ, ਇੱਕ ਵਾਰੀ ਮੈਂ ਪਿੰਡ ਗਿਆ ਮਹਾਰਾਜ ਜੀ ਦੇ ਕੋਲ, ਰਾੜੇ ਸਾਹਿਬ ਯੂਪੀ ਤੋਂ ਆਇਆ ਸੀ, ਅਤੇ ਮੁੜਦਾ ਹੋਇਆ ਮੇਰਾ ਖਿਆਲ ਹੋਇਆ ਵੀ ਇੱਧਰ ਦੀ ਲੰਘ ਜਾਈਏ ਪਿੰਡ ਵੱਲ ਨੂੰ ਹੋ ਲਿਆ। ਉੱਥੇ ਮੈਂ ਬੱਸ ਦਾ ਇੰਤਜ਼ਾਰ ਕਰਦਾ ਸੀ, ਟਾਹਲੀ ਥੱਲੇ ਖੜਾ, ਉੱਥੇ ਹੀ ਇੱਕ ਪ੍ਰੇਮੀ ਪਿਆ ਮੰਜੇ ਦੇ ਉੱਤੇ, ਉੱਠ ਕੇ ਬੈਠ ਗਿਆ, ਮੈਨੂੰ ਦੇਖ ਕੇ ਬੈਠਾ, ਮੈਨੂੰ ਕਹਿਣ ਲੱਗਾ ਵੀ ਕਿੱਥੋਂ ਆਇਆ। ਮੈਂ ਕਿਹਾ ਵੀ ਰਾਲੇ ਸਾਹਿਬ ਤੇ ਆਏ। ਇੰਨੀ ਗੱਲ ਸੁਣਦੇ ਹੀ ਰੋਣ ਲੱਗ ਗਿਆ। ਹਿੰਦੂ ਜੈਂਟਲਮੈਨ ਸੀ, ਰਾਮ ਗੋਪਾਲ ਨਾਂ ਸੀ ਸ਼ਾਇਦ ਉਹਦਾ, ਅਮਰਨਾਥ, ਤੇ ਉਹ ਰੋਣ ਲੱਗ ਗਿਆ। ਮੈਂ ਕਿਹਾ ਕੀ ਗੱਲ, ਤੂੰ ਕਿਉਂ ਰੋਣ ਲੱਗ ਗਿਆ? ਕਹਿੰਦਾ ਉਹ ਤਾਂ ਭਗਵਾਨ ਹੈ, ਆਪ ਭਗਵਾਨ ਕੇ ਪਾਸ ਸੇ ਆਏ। ਮੈਂ ਕਿਹਾ ਤੈਨੂੰ ਵੀ ਕੁਛ ਪਤਾ ਲੱਗਿਆ? ਕਹਿੰਦਾ ਮੈਂ ਮਰ ਗਿਆ ਸੀਗਾ ਤੇ ਬਿਮਾਰ ਸੀ ਬਹੁਤ, ਕਹਿੰਦਾ ਕੋਈ ਇਲਾਜ ਨਾ ਹੋਇਆ, ਅਖੀਰ ਮੈਂ ਮਰ ਗਿਆ। ਮਰਿਆ ਹੋਇਆ ਕਹਿੰਦਾ ਕਦੇ ਮੈਨੂੰ ਪਤਾ ਹੀ ਨਹੀਂ ਸੀ ਕਿਸੇ ਚੀਜ਼ ਦਾ, ਮੈਨੂੰ ਆ ਕੇ ਫੜ ਲਿਆ। ਉਹ ਲਈ ਜਾਂਦੇ ਨੇ, ਮੈਂ ਮਿੰਨਤਾਂ ਕਰਦਾ, ਕਹਿੰਦਾ ਮੈਂ ਜਦ ਭਿਆਨਕ ਸ਼ਕਲਾਂ ਦੇਖੀਆਂ ਬਹੁਤ ਡਰ ਗਿਆ, ਬੜੀਆਂ ਮਿੰਨਤਾਂ ਮੈਂ ਕਰੀਆਂ ਵੀ ਮੈਨੂੰ ਕੋਈ ਛਡਾ ਦਿਓ। ਕਹਿੰਦਾ ਮੇਰੇ ਧਿਆਨ 'ਚ ਆ ਗਿਆ ਵੀ ਜਦ ਮੈਂ ਸਹੁਰਿਆਂ ਨੂੰ ਜਾਂਦਾ ਸੀ, ਕਣਕ ਸਿੰਘ ਸੀਗੇ ਉਹਦੇ ਸਹੁਰੇ, ਵੀ ਜਦ ਮੈਂ ਉੱਥੇ ਨੂੰ ਜਾਂਦਾ ਹੁੰਦਾ ਤਾਂ ਮੈਂ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਜਾਇਆ ਕਰਦਾ ਸੀ। ਕੁਰਸੀ ਲੱਗੀ ਹੁੰਦੀ ਔਰ ਰਾਲੇ ਸਾਹਿਬ ਦੇ ਵਿੱਚ ਹੀ ਰਸਤਾ ਲੰਘਦਾ ਹੁੰਦਾ, ਪਹਿਲਾਂ ਹੁਣ ਵੀ ਸ਼ਾਇਦ ਲੰਘਦਾ, ਅਤੇ ਉਹ ਲੰਘਦਾ ਵਿਚਾਲੇ ਦੀ ਲੰਘਣਾ ਰਾਹੀਂ ਜਾਂਦੇ ਹੁੰਦੇ ਤਾਂ ਉਹਨਾਂ ਨੇ ਨਮਸਕਾਰ ਕਰਕੇ ਹੀ ਜਾਣਾ। ਕਹਿੰਦਾ ਮੈਂ ਨਮਸਕਾਰ ਵੀ ਕਰਨੀ, ਉਹਨਾਂ ਨੇ ਕਈ ਬਚਨ ਕਰਨੇ। ਕਹਿੰਦਾ ਹੋਵੇ ਨਾ ਤਾਂ ਮੈਂ ਉਹਨਾਂ ਦੀ ਅਰਾਧਨਾ ਕਰਾਂ। ਜਦੋਂ ਮੈਂ ਅਰਾਧਨਾ ਕਰੀ ਵੀ ਮਹਾਂਪੁਰਸ਼ੋ ਮੈਨੂੰ ਛਡਾ ਲਓ, ਮੈਂ ਬੁਰਾ ਫਸ ਗਿਆ। ਮੈਨੂੰ ਨਹੀਂ ਸੀ ਪਤਾ ਵੀ ਆਹ ਵੀ ਮੇਰੇ ਨਾਲ ਭਾਣਾ ਬੀਤਣਾ, ਮਰ ਕੇ ਫਿਰ ਐਂ ਹੁੰਦਾ। ਸਾਨੂੰ ਤਾਂ ਦੱਸਿਆ ਹੀ ਨਹੀਂ ਕਿਸੇ ਨੇ, ਨਾ ਅਸੀਂ ਮੰਨਿਆ ਜੇ ਕਿਸੇ ਨੇ ਦੱਸਿਆ ਵੀ ਹੋਵੇ। ਕਹਿੰਦਾ ਉਸੇ ਵੇਲੇ ਮਹਾਂਪੁਰਸ਼ ਆ ਗਏ, ਆ ਕੇ ਉਹ ਜਮਦੂਤਾਂ ਨੂੰ ਕਹਿਣ ਲੱਗੇ ਵੀ ਇਹਨੂੰ ਕਿੱਥੇ ਲਈ ਜਾਂਦੇ? ਕਹਿੰਦੇ ਮਹਾਰਾਜ ਇਹਨੂੰ ਧਰਮਰਾਜ ਦੇ ਲੈ ਕੇ ਜਾਣਾ, ਇਹਨੇ ਕੋਈ ਗੁਰੂ ਨਹੀਂ ਧਾਰਨ ਕਰਿਆ, ਨਗੋਰਾ ਪੁਰਸ਼ ਹੈ। ਕਹਿਣ ਲੱਗੇ ਨਹੀਂ, ਇਹਨੂੰ ਛੱਡ ਜਾਓ, ਇਹ ਤਾਂ 7 ਸਾਲ ਉਮਰ ਰਹਿੰਦੀ ਅਜੇ, ਹੋਰ ਤੁਸੀਂ ਜਾ ਧਰਮਰਾਜ ਨੂੰ ਪੁੱਛ ਲਿਓ ਜਾ ਕੇ, 7 ਸਾਲ ਇਹਦੀ ਰਹਿੰਦੀ। ਕਹਿੰਦੇ ਮਹਾਂਪੁਰਸ਼ਾਂ ਦਾ ਐਡਾ ਪ੍ਰਤਾਪ ਸੀ ਵੀ ਜੰਮ ਡਰ ਗਏ ਦੇਖ ਕੇ। ਕਹਿੰਦਾ ਉਸੇ ਵੇਲੇ ਮੈਨੂੰ ਛੱਡ ਗਏ ਅਤੇ ਮੈਂ ਕਿਹਾ ਵੀ ਮਹਾਰਾਜ ਮੈਂ ਸਾਰੀ ਜਾਇਦਾਦ ਆਪਦੇ ਚਰਨਾਂ 'ਤੇ ਮੱਥਾ ਟੇਕਦਾ। ਕਹਿੰਦਾ ਅਰਥੀ 'ਤੇ ਪਿਆ, ਮੇਰਾ ਪੈਰ ਹਿੱਲ ਪਿਆ ਹੌਲੀ ਹੌਲੀ, ਕਹਿੰਦਾ ਮੇਰੇ ਜਾਨ ਪੈ ਗਈ, ਮੈਂ ਉੱਠ ਕੇ ਬਹਿ ਗਿਆ। ਰੋਂਦੇ ਰੋਂਦੇ ਚੁੱਪ ਕਰ ਗਏ ਅਤੇ ਮੇਰੇ ਘਰ ਵਾਲੀ ਮੇਰੇ ਕੋਲ ਆਈ, ਕਿਵੇਂ ਹੈ? ਕਹਿੰਦਾ ਹਾਂ ਤਾਂ ਮੈਂ ਠੀਕ, ਪਰ ਇੱਕ ਗੱਲ ਸੁਣ ਲੈ, ਮੈਂ ਤਾਂ ਸਾਰੀ ਜਾਇਦਾਦ ਰਾੜੇ ਵਾਲੇ ਮਹਾਂਪੁਰਸ਼ਾਂ ਨੂੰ ਮੱਥਾ ਟੇਕਿਆ, ਜੇ ਤਾਂ ਹੈਗਾ ਠੀਕ ਹੈ, ਨਹੀਂ ਫਿਰ ਮੈਂ ਪੈ ਜਾਂਦਾ। ਮੈਂ ਕਹਿ ਦਿੰਦਾ ਮਹਾਰਾਜ ਮੈਨੂੰ ਨਾ ਰੋਕੋ, ਜਾਣ ਦਿਓ ਹੁਣ। ਉਹ ਕਹਿੰਦੀ ਤੇਰੇ ਨਾਲੋਂ ਜਾਇਦਾਦ ਚੰਗੀ ਹੈ। ਉਹ ਫਿਰ ਜਦ ਰਾਜੀ ਹੋ ਗਿਆ, 1.5 ਮਹੀਨਾ ਹੋ ਗਿਆ ਤੁਰਨ ਫਿਰਨ ਲੱਗ ਗਿਆ, ਕਹਿੰਦਾ ਮੈਂ ਫਿਰ ਰਾੜੇ ਸਾਹਿਬ ਗਿਆ, ਉੱਥੇ ਜਾ ਕੇ ਮਹਾਰਾਜ ਦੇ ਦਰਸ਼ਨ ਕਰੇ। ਮੈਂ ਸਾਰੀ ਵਿਥਿਆ ਦੱਸੀ, ਮਹਾਰਾਜ ਮੈਂ ਜਾਇਦਾਦ ਸਾਰੀ ਆਪਦੇ ਚਰਨਾਂ 'ਚ ਭੇਟਾ ਕਰਦੀ, ਸਾਡੇ ਖੂਹ ਨਾਲ ਖੂਹ ਲੱਗਦਾ ਸੀ, ਵੱਟ ਨਾਲ ਵੱਟ ਲੱਗਦੀ ਹੈ, ਉਹਦਾ ਬਾਗ ਲਾਇਆ ਹੋਇਆ ਸੀ 20-25 ਬਿਘੇ ਦਾ, ਬਹੁਤ ਸੋਹਣਾ ਬਾਗ ਸੀ, ਅਤੇ ਬਾਗ ਲੱਗਿਆ ਹੋਇਆ, ਕੋਠੇ ਪਾਏ ਹੋਏ ਸੀ। ਸਾਧੂ ਮਹਾਂਪੁਰਸ਼ ਜਦੋਂ ਬਰਸਾਤ ਦੇ ਮਹੀਨੇ ਆਉਂਦੇ ਸੀ, ਨਾਲੇ ਤਾਂ ਉੱਥੇ ਬੈਠ ਕੇ ਅੰਬ ਚੂਪਿਆ ਕਰਦੇ ਸੀ, ਨਾਲੇ ਉਹਨਾਂ ਕੋਠਿਆਂ 'ਚ ਰਹਿੰਦੇ, ਸਾਡੇ ਖੂਹ 'ਤੇ ਵੀ ਕੋਠਾ ਸੀ, ਉੱਥੇ ਵੀ ਸਾਧੂ ਮਹਾਂਪੁਰਸ਼ ਆ ਕੇ ਰਿਹਾ ਕਰਦੇ ਸੀ। ਜਾਂ ਉਹਨਾਂ ਦਿਨਾਂ 'ਚ ਸੰਤ ਬਹੁਤ ਉੱਚੇ ਹੋਇਆ ਕਰਦੇ ਸੀ, ਦੂਰ ਦਰਾਜ ਤੁਰ ਫਿਰ ਕੇ ਪ੍ਰਚਾਰ ਕਰਿਆ ਕਰਦੇ ਸੀ, ਬਾਹਰ ਰਹਿੰਦੇ ਸੀ ਰੋਈਆਂ 'ਚ, ਸੋਹਣਾ ਸਵੱਛ ਥਾਂ ਖੂਹ ਹੋਵੇ ਲੱਗਿਆ ਹੋਇਆ, ਹਲਟੀ ਹੁਲਟੀ ਹੋਵੇ, ਇਸ਼ਨਾਨ ਕਰਨ ਨੂੰ ਕੁੰਡਾ ਬਣੀਆਂ ਹੋ, ਉੱਥੇ ਸੰਤ ਟਿਕ ਜਾਇਆ ਕਰਦੇ ਸੀ, ਫਿਰ ਉੱਥੇ ਸਤਸੰਗ ਕਰਿਆ ਕਰਦੇ ਸੀ ਬੈਠ ਕੇ, ਪਿੰਡਾਂ ਦੇ ਲੋਕ ਫਿਰ ਰਾਸ਼ਨ ਲੈ ਕੇ ਉੱਥੇ ਲੰਗਰ ਚਲਾਇਆ ਕਰਦੇ ਸੀ, ਅਤੇ ਫਿਰ ਉਹਨਾਂ ਦੇ ਬਚਨ ਸੁਣਿਆ ਕਰਦੇ ਸੀ। ਮੰਡਲੀਸ਼ਵਰ ਕਹਿੰਦੇ ਸੀ, ਉਹ ਮੰਡਲੀਆਂ ਫੇਰਿਆ ਕਰਦੇ ਸੀ ਸਾਰੇ ਭਾਰਤ ਵਰਸ਼। ਉਹਨਾਂ ਦਿਨਾਂ 'ਚ ਇਹ ਨਹੀਂ ਸੀਗਾ, ਹਿੰਦੂ ਸੰਤ ਆਉਂਦੇ ਸੀ, ਪਰਮਹੰਸ ਆਉਂਦੇ ਸੀ, ਸਭ ਦੇ ਬਚਨ ਇਕੱਠੇ ਹੋ ਕੇ ਸੁਣਦੇ ਸੀ, ਕਿਉਂਕਿ ਸੰਤ ਦੀ ਕੋਈ ਜਾਤ ਨਹੀਂ ਹੁੰਦੀ, ਜਾਤ ਪਾਤ ਹੱਦਾਂ ਤੋਂ ਸੰਤ ਉੱਪਰ ਲੰਘਿਆ ਹੁੰਦਾ, ਹੱਦ ਬੇਹੱਦ ਦੋਵੇਂ ਟੱਪੇ ਹੁੰਦੇ ਨੇ ਉਹਨੇ। ਸੋ ਉਹ ਕਹਿਣ ਲੱਗਿਆ ਮਹਾਰਾਜ ਇਸ ਤਰ੍ਹਾਂ ਮਕਾਨ ਵੀ ਬਣਿਆ ਹੋਇਆ, ਪੌੜੀਆਂ ਲੱਗੀਆਂ ਹੋਈਆਂ, ਕੋਠੇ 'ਤੇ ਵੀ ਆਰਾਮ ਨਾਲ ਬੈਠ ਸਕਦਾ, ਬਹੁਤ ਸੋਹਣਾ ਵਿਊ ਹੈ, ਮੈਂ ਸਾਰਾ ਹੀ ਆਪਦੇ ਚਰਨਾਂ 'ਚ ਭੇਟਾ ਕਰ। ਮਹਾਰਾਜ ਕਹਿੰਦੇ ਕੀ ਕਰਾਂਗੇ, ਉੱਥੇ ਕਿਹਨੂੰ ਭੇਜਾਂਗੇ? ਕਹਿੰਦੇ ਮਹਾਰਾਜ ਹੁਣ ਤਾਂ ਮੈਂ ਸੰਕਲਪ ਕਰ ਦਿੱਤਾ। ਕਹਿੰਦੇ ਛੋਟੇ ਸੰਤਾਂ ਕੋਲ ਚਲੇ ਜਾਓ, ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਉਹਨਾਂ ਕੋਲ ਆ ਗਏ, ਉੱਠੇ ਆ ਕੇ ਸਾਰੀ ਵਿਥਿਆ ਦੱਸੀ। ਕਹਿੰਦੇ ਲੈ ਵੀ ਲਾ ਲਾ ਗੱਲ ਆਇਆ, ਸੂਰ ਸੀਗੇ ਉਹ, ਬਈ ਜਾਂ ਤਾਂ ਤੂੰ ਪਾ ਦੇ ਮੁੱਲ ਅਤੇ ਜਾਂ ਪਾਉਣੇ ਆਸ, ਜੇ 7 ਮੁੱਲ ਪਵਾਉਣਾ ਫਿਰ ਐਂ ਨਾ ਕਹੀਂ ਬਹੁਤਾ ਪਾਤਾ ਜਾਂ ਥੋੜ੍ਹਾ ਪਾਤਾ। ਉਹ ਕਹਿੰਦਾ ਮਹਾਰਾਜ ਤੁਸੀਂ ਲੈਣੀ ਹੈ ਜਾਇਦਾਦ, ਤੁਸੀਂ ਉਹ ਪਾ ਲਓ ਮੁੱਲ, ਮੈਂ ਵੇਚ ਕੇ ਪੈਸੇ ਦੇ ਦੂੰ, ਜੇ ਘਟੇ ਮੈਂ ਹੋਰ ਕਰ ਦੂੰ, ਗਹਿਣੇ ਸ਼ਹਿਣੇ ਵੇਚ ਕੇ ਕਰਜ਼ਾ ਲਾ ਕੇ ਮੈਂ ਦੇ ਦੂੰ। ਕਹਿੰਦੇ ਲੈ ਬਈ, ਕਹਿੰਦੇ ਹੁਣ ਬੋਲੀ ਨਾ, ਕਹਿੰਦੇ ਉਹਦਾ ਮੁੱਲ 2000, 25 ਵਿਘੇ ਜ਼ਮੀਨ, ਹੁਣ ਤਾਂ 25 ਲੱਖ ਤੋਂ ਵੀ ਉੱਤੇ ਹੈ। ਉਹ ਚੁੱਪ ਕਰ ਗਿਆ। ਉੱਥੇ ਕਿਸੇ ਦਾ ਨਾਂ ਨਹੀਂ ਲਿਖਿਆ ਹੋਇਆ, ਰਾੜੇ ਸਾਹਿਬ ਉਹਦਾ ਨਾਂ ਲਿਖਿਆ ਹੋਇਆ ਵੀ ਆਹ ਅਮਰਨਾਥ ਨੇ ਧੋਟ ਵਾਲੇ ਨੇ ਸੇਵਾ ਕਰਾਈ। ਸੋ ਇਹ ਹੈ ਵੀ ਜੇ ਤਾਂ ਕੋਈ ਹੈਗਾ ਬੇਲੀ, ਉਹ ਤਾਂ ਛਡਾ ਲੈਂਦਾ, ਜੇ ਬੇਲੀ ਉਹ ਨਹੀਂ ਕੋਈ ਹੈ, ਬਣਾਇਆ ਹੀ ਨਹੀਂ ਕੋਈ ਆਪਣਾ, ਫਿਰ ਛਡਾਉਂਦਾ ਨਹੀਂ। ਇਹ ਗੱਲਾਂ ਸਾਡੇ ਸਿਰ 'ਤੇ ਆਉਣੀਆਂ ਨੇ, ਵਾਪਰਨੀਆਂ ਨੇ, ਇਹ ਕਹਾਣੀਆਂ ਨਹੀਂ ਹੈ, ਇਹ ਗੀਤ ਨਹੀਂ ਹੈਗੇ, ਇਹ ਤਾਂ ਸੱਚ ਦੀਆਂ ਬਾਤਾਂ ਨੇ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਇਹ ਜੀਵ ਸਮਝਦਾ ਬਈ ਮੈਂ ਬੜਿਆਂ ਜੂਨਿਆਂ 'ਚੋਂ ਘੁੰਮ ਕੇ ਆਇਆ, ਕਿਤੇ ਰੁੱਖ ਬਿਰਖਾਂ ਮਚੀਨੇ, ਕਿਤੇ ਪਸ਼ੂ ਪਾਏ, ਕਿਤੇ ਨਾਗਪੁਰੀ ਮੇ ਆਏ, ਕਿਤੇ ਪੰਖ ਉਡਾਏ, ਫਿਰ ਇਹ ਗਰੰਟੀ ਨਹੀਂ ਹੈਗੀ। ਮੈਂ ਬੇਨਤੀ ਜਿੱਥੋਂ ਕਰਨੀ ਸ਼ੁਰੂ ਕਰੀ ਆ, ਉਹ ਹੈ ਕਿਤੇ ਮਤਾਂ ਖਿਆਲ ਹੋਵੇ ਕਿ ਅਸੀਂ ਮੁੜ ਕੇ ਫਿਰ ਮਨੁੱਖ ਬਣ ਜਾਂਦੇ। ਇਹ ਵਾਹਿਗੁਰੂ ਦੀ ਮੌਜ ਹੈ, ਕਹਿ ਜਾਣਾ ਮਨੁੱਖ ਦੇ ਹੋਰ ਦਿੰਦਾ। ਜੇ ਤਾਂ ਮਨੁੱਖ ਬਣਨ ਵਾਲਾ ਕੰਮ ਕਰਿਆ ਤਾਂ ਬਣ ਜਾਣਗੇ, ਜੇ ਕੰਮ ਨਾ ਕਰਿਆ ਫਿਰ ਤਾਂ ਮੁਸ਼ਕਲ ਹੈ। ਇਸ ਤਰ੍ਹਾਂ ਨਾਲ ਮਹਾਰਾਜ ਫਰਮਾਨ ਕਰ ਲਿਆ,
ਬਾਰ ਬਾਰ ਨਾ ਮਿਲਣੀ ਮਾਂ ਚੰਗੇ